ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਪੋਸਟ ਦੀ ਸਾਬਕਾ ਮੁਖੀ ਵੱਲੋਂ ਪ੍ਰਧਾਨ ਮੰਤਰੀ ਉੱਤੇ ਧੱਕੇਸ਼ਾਹੀ ਤੇ ਨਿਰਾਦਰ ਦੇ ਇਲਜ਼ਾਮ, ਸਿਹਤ ਮਾਹਰਾਂ ਵੱਲੋਂ ਕੋਵਿਡ ਵੈਕਸੀਨ ਦੇ ਲੋਕਾਂ ਲਈ ਸੁਰੱਖਿਅਤ ਹੋਣ ਦਾ ਪ੍ਰਚਾਰ ਤੇ ਹਾਕੀ ਵਿੱਚ ਭਾਰਤ ਨੇ ਓਲੰਪਿਕ ਜੇਤੂ ਅਰਜਨਟੀਨਾ ਨੂੰ 3-0 ਨਾਲ ਹਰਾਇਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਸਟ੍ਰੇਲੀਆ ਪੋਸਟ ਦੇ ਚੇਅਰਮੈਨ ਨੇ ਸਾਬਕਾ ਮੁਖੀ ਕ੍ਰਿਸਟੀਨ ਹੋਲਗੇਟ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਸ਼੍ਰੀਮਤੀ ਹੋਲਗੇਟ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਆਸਟ੍ਰੇਲੀਆ ਪੋਸਟ ਲਈ ਲੋੜੀਂਦੇ ਠੇਕੇ ਲਿਆਉਣ ਲਈ ਮਹਿੰਗੀਆਂ ਲਗਜ਼ਰੀ ਘੜੀਆਂ ਦੇਣ ਪਿੱਛੋਂ ਬੇਰੁਖੀ ਸਹਿਣੀ ਪਈ ਸੀ। ਅੱਜ ਸੈਨੇਟ ਕਮੇਟੀ ਦੀ ਪੜਤਾਲ ਦੌਰਾਨ ਆਸਟ੍ਰੇਲੀਆ ਪੋਸਟ ਦੇ ਚੇਅਰਮੈਨ ਲੂਚੀਓ ਡੀ ਬਾਰਟੋਲੋਮੀਓ ਨੇ ਆਖਿਆ ਕਿ ਉਹ ਮੰਨਦੇ ਨੇ ਕਿ ਸ਼੍ਰੀਮਤੀ ਹੋਲਗੇਟ ਨੂੰ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ।
I think Christine Holgate has been treated abysmally, but I believe the board and management did the right things by her.
No apology for Ms. Holgate from Australia Post.
I don't believe Australia Post owes her an apology, no, but I do believe she's been badly treated.
ਇਸ ਦੌਰਾਨ ਸ਼੍ਰੀਮਤੀ ਹੋਲਗੇਟ ਨੇ ਇਸ ਸਿਲਸਿਲੇ 'ਚ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਉੱਤੇ ਧੱਕੇਸ਼ਾਹੀ ਅਤੇ ਪਾਰਲੀਮੈਂਟ ਵਿੱਚ ਗੈਰ ਜ਼ਿੰਮੇਵਾਰਾਨਾ ਬਿਆਨ ਦੇਣ ਦਾ ਦੋਸ਼ ਲਾਇਆ ਹੈ।
This made my leadership at Australia Post untenable and seriously threatened my health. I have done no wrong. The simple truth is I was bullied out of my job. I was humiliated and driven to despair. I was thrown under the bus of the chairman of Australia Post, but I'm still here and I'm stronger for surviving it.
ਆਸਟ੍ਰੇਲੀਆ ਵਿੱਚ ਐਸਟ੍ਰਾਜ਼ੈਨਿਕਾ ਵੈਕਸੀਨ ਨਾਲ ਜੁੜੀ ਖੂਨ ਦੀ ਜਮਾਵਟ ਦਾ ਦੂਜਾ ਮਾਮਲਾ ਸਾਹਮਣੇ ਆਇਆ, ਪਰ ਸਿਹਤ ਅਧਿਕਾਰੀਆਂ ਨੇ ਆਖਿਆ ਕਿ ਇਸ ਸਿਲਸਿਲੇ 'ਚ ਡਰਨ ਦੀ ਕੋਈ ਲੋੜ ਨਹੀਂ ਹੈ। ਥੈਰਾਪੇਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਦੇ ਹੈੱਡ ਜੌਨ ਸਕੈਰਟ ਨੇ ਆਖਿਆ ਕਿ 7 ਲੱਖ ਲੋਕਾਂ ਮਗਰ 2 ਲੋਕਾਂ ਵਿੱਚ ਇਸ ਦੇ ਨੁਕਸਾਨ ਸਾਹਮਣੇ ਆਉਣੇ ਖਤਰੇ ਦੀ ਘੰਟੀ ਨਹੀਂ ਹਨ।
That means 2 out of 700,000 is 1 in 350,000. And when you look at the British data, which quoted about 1 in 200, 1 in 250,000, we're down at these things. And that's an extremely remote and unlikely event. It's a very rare finding. Well, your chances of winning lotto are much, 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 much higher.
ਕੁਈਨਜ਼ਲੈਂਡ ਵਿੱਚ ਇੱਕ ਕੋਵਿਡ ਪੀੜਤ ਵਿਅਕਤੀ ਦੀ ਮੌਤ ਪਿੱਛੋਂ ਉੱਥੇ ਇਸ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ ਵੱਧ ਕੇ 7 ਹੋ ਗਈ ਹੈ। ਮ੍ਰਿਤਕ ਫਿਲੀਪੀਨਸ ਤੋਂ ਪੈਪੂਆ ਨਿਊਗਿਨੀ ਰਾਹੀਂ ਆਸਟ੍ਰੇਲੀਆ ਪਰਤਿਆ ਸੀ। ਕੁਈਨਜ਼ਲੈਂਡ ਚੀਫ ਹੈਲਥ ਆਫਿਸਰ ਜਨੈਟ ਯਾਂਗ ਨੇ ਆਖਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਮਾੜੇ ਅਸਰਾਂ ਦੇ ਚੱਲਦਿਆਂ ਇਹ ਸਪਸ਼ਟ ਹੈ ਕਿ ਵੈਕਸੀਨ ਲਗਾਉਣੀ ਕਿੰਨੀ ਜ਼ਰੂਰੀ ਹੈ।
So I'm in the over 50 age group, so I will be as soon as I'm able to be and it's offered to me getting the AstraZeneca vaccine. That's really important. There is the new advice going forward, of course, that anyone under 50 should preferentially be offered the Pfizer vaccine if it's available, but it doesn't stop people getting the AstraZeneca vaccine if they're under 50.
ਪੱਛਮੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਮਾਰਕ ਮੈਕਗਾਵਨ ਨੇ ਮੱਧ ਪੱਛਮੀ ਤੱਟ ਉੱਤੇ ਸਰੋਜਾ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਹਨਾਂ ਸੈਲਾਨੀ ਲੋਕਾਂ 'ਚ ਮਸ਼ਹੂਰ ਕਸਬੇ ਕਲਬਰੀ ਦਾ ਦੌਰਾ ਵੀ ਕੀਤਾ ਜਿੱਥੇ 70% ਇਮਾਰਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਨੇ। ਉਹਨਾਂ ਤਸੱਲੀ ਪ੍ਰਗਟਾਈ ਹੈ ਕਿ ਇੰਨੀਆਂ ਤੇਜ਼ ਹਵਾਵਾਂ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
A lot of the power poles were actually snapped off. Some of them at the base, some of them halfway up. It shows the enormous power of this cyclone. This was a 1-in-50-year event, an extraordinary cyclone that caused massive amounts of damage. We're very fortunate that in the course of this cyclone, there was no serious injury or death.
ਇਸ ਦੌਰਾਨ ਆਪਾਤਕਾਲੀਨ ਸੇਵਾਵਾਂ ਮੰਤਰੀ ਰੀਸ ਵਿਟਪੀ ਨੇ ਜਾਣਕਾਰੀ ਦਿੱਤੀ ਹੈ ਕਿ ਤਕਰੀਬਨ 30,000 ਮਕਾਨਾਂ ਵਿਚਲੀ ਬਿਜਲੀ ਦੀ ਸੇਵਾ ਇਸ ਵੇਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਜਿਹਨੂੰ ਮੁੜ ਬਹਾਲ ਕਰਨ ਲਈ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ।
We want to make sure that the situation is really safe for the community. We don't want to be restoring power when lines are still down and structures and wires might be representing an electrocution threat to the community. So it needs to be done properly. We have survived this disaster without loss of life, without major injury, and we want to continue to make sure that that's the case.
ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਪਿਛਲੇ 24 ਘੰਟਿਆਂ 'ਚ ਰਿਕਾਰਡ 1,70,000 ਨਵੇਂ ਕੇਸ ਸਾਹਮਣੇ ਆਉਣ ਨਾਲ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 1,35,00,000 ਤੱਕ ਕੱਪੜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ ਵੀ ਹੁਣ ਕੁਝ ਘਟੀ ਹੈ। ਇਸ ਦੌਰਾਨ ਇੱਕੋ ਦਿਨ ਵਿੱਚ 904 ਹੋਰ ਮੌਤਾਂ ਕਰਕੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 1,70,000 ਹੋ ਗਈ ਹੈ। ਪਿਛਲੇ ਸਾਲ 18 ਅਕਤੂਬਰ ਮਗਰੋਂ ਇੱਕ ਦਿਨ ਵਿੱਚ ਕੋਰੋਨਾ ਕਰਕੇ ਮੌਤ 'ਤੇ ਮੂੰਹ ਪੈਣ ਵਾਲਿਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 12,00,000 ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਕਿ ਹੁਣ ਕੁੱਲ ਕੇਸ ਲੋਡ ਦਾ 9% ਬਣਦਾ। ਉੱਧਰ ਭਾਰਤ ਦੀ ਕੇਂਦਰੀ ਡਰੱਗ ਅਥਾਰਟੀ ਦੇ ਮਾਹਰਾਂ ਦੀ ਕਮੇਟੀ ਨੇ ਕੋਵਿਡ-19 ਤੋਂ ਬਚਾਅ ਲਈ ਰੂਸ ਵੱਲੋਂ ਤਿਆਰ ਸਪੁਤਨਿਕ ਵੈਕਸੀਨ ਨੂੰ ਕੁਝ ਸ਼ਰਤਾਂ ਨਾਲ ਮੁਲਕ ਵਿੱਚ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਪ੍ਰਵਾਨਗੀ ਮਿਲਣ ਦੀ ਸੂਰਤ ਵਿੱਚ ਸਪੁਤਨਿਕ ਵੈਕਸੀਨ ਕੋਵਿਡ-19 ਤੋਂ ਬਚਾਅ ਲਈ ਭਾਰਤ ਵਿੱਚ ਮੌਜੂਦ ਹੁਣ 3 ਵੈਕਸੀਨ ਹੋਵੇਗੀ। ਸੂਤਰਾਂ ਨੇ ਆਖਿਆ ਹੈ ਕਿ ਸਪੁਤਨਿਕ ਵੈਕਸੀਨ ਨੂੰ ਭਾਰਤ ਵਿੱਚ ਹੰਗਾਮੀ ਵਰਤੋਂ ਲਈ ਰੂਸ ਤੋਂ ਦਰਾਮਦ ਕੀਤਾ ਜਾਵੇਗਾ। DCGI ਇਸ ਤੋਂ ਪਹਿਲਾਂ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਆਕਸਫੋਰਡ ਐਸਟ੍ਰਾਜ਼ੈਨਿਕਾ ਦੀ ਕੋਵਿਸ਼ੀਲਡ, ਜੋ ਕਿ ਪੁਣੇ ਸਥਿਤ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਦੀ ਹੰਗਾਮੀ ਹਾਲਤ ਵਿੱਚ ਵਰਤੋਂ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਚੁੱਕਿਆ ਹੈ। ਸੂਤਰਾਂ ਮੁਤਾਬਕ ਸਪੁਤਨਿਕ ਵੈਕਸੀਨ 3 ਗੇੜ ਦੇ ਟਰਾਇਲਾਂ ਵਿੱਚ ਕੋਰੋਨਾ ਵਾਇਰਸ ਦੀ ਲਾਅ ਖਿਲਾਫ 91.6% ਅਸਰਦਾਰ ਸਾਬਤ ਹੋਈ ਹੈ ਅਤੇ ਇਹ ਅੰਕੜਾ ਰੂਸ ਵਿੱਚ 20,000 ਵਲੰਟੀਅਰਾਂ 'ਤੇ ਕੀਤੇ ਤਜ਼ਰਬੇ 'ਤੇ ਆਧਾਰਿਤ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਰੱਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਉੱਪਰ ਤੁਰੰਤ ਕਾਰਵਾਈ ਲਈ ਪੰਥਕ ਧਿਰਾਂ ਅਤੇ ਪੀੜਤ ਪਰਿਵਾਰ ਲਗਾਤਾਰ ਦਬਾਅ ਬਣਾ ਰਹੇ ਨੇ, ਪਰ ਹਾਈਕੋਰਟ ਵੱਲੋਂ ਰਿਪੋਰਟ ਰੱਦ ਕਰਨ ਨਾਲ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਹੁਣ ਇੱਕ ਵਾਰ ਮੁਕੰਮਲ ਤੌਰ 'ਤੇ ਬੰਦ ਹੋ ਜਾਵੇਗੀ। ਇਸ ਦੌਰਾਨ ਅਕਾਲੀ ਦਲ ਡੈਮੋਕਰੈਟਿਕ ਨੇ ਕੋਟਕਪੂਰਾ ਗੋਲੀਕਾਂਡ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਂਚ ਟੀਮ ਦੀ ਪੜਤਾਲ ਰਿਪੋਰਟ ਰੱਦ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਗੰਢ ਧੁੱਪ ਹੋਣ ਕਾਰਨ ਹੀ ਸਿੱਖ ਪੰਥ ਨੂੰ ਇਸ ਮਾਮਲੇ 'ਚ ਨਿਰਾਸ਼ਾ ਝੱਲਣੀ ਪਈ ਹੈ। ਢੀਂਡਸਾ ਨੇ ਕਿਹਾ ਕਿ ਕੋਟਕਪੂਰਾ ਅਤੇ ਬਹਿਵਲ ਗੋਲੀਕਾਂਡ ਦੇ ਪੀੜਤਾਂ ਨੂੰ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਸੀ, ਪਰ ਹਾਈਕੋਰਟ ਦੇ ਫੈਸਲੇ ਕਾਰਨ ਹੁਣ ਸੰਗਤ ਨਿਰਾਸ਼ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਸ ਸੰਬੰਧੀ ਕੈਪਟਨ ਦੇ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੇ ਬਿਆਨ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਭਾਰਤੀ ਮਰਦਾਂ ਦੀ ਹਾਕੀ ਟੀਮ FIH ਪ੍ਰੋ ਲੀਗ ਦੇ ਦੂਸਰੇ ਮੈਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਹਰਾ ਕੇ ਲੀਗ ਦੀ ਅੰਕਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ ਵਿੱਚ ਅਰਜਨਟੀਨਾ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਬੋਨਸ ਅੰਕ ਹਾਸਲ ਕੀਤਾ ਸੀ। ਕੱਲ੍ਹ ਦੀ ਜਿੱਤ ਤੋਂ ਬਾਅਦ ਭਾਰਤ ਦੇ 8 ਮੈਚਾਂ 'ਚ ਹੁਣ 15 ਅੰਕ ਹੋ ਗਏ ਨੇ ਅਤੇ ਆਸਟ੍ਰੇਲੀਆ ਭਾਰਤ ਤੋਂ ਅਜੇ 1 ਅੰਕ ਨਾਲ ਪਿੱਛੇ ਚੱਲ ਰਿਹਾ ਹੈ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 57.37 ਰੁਪਏ, ਪਾਕਿਸਤਾਨ ਦੇ 116.52 ਰੁਪਏ ਅਤੇ ਅਮਰੀਕਾ ਦੇ 76 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ ਦੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਹਲਕੇ ਮੀਂਹ ਬਾਛੜ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 21 ਡਿਗਰੀ। ਹੋਬਰਟ ਵਿੱਚ ਮੀਂਹ ਅਤੇ ਤੇਜ਼ ਹਵਾਵਾਂ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ। ਕੈਨਬਰਾ 'ਚ ਬਦਦਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ। ਵੁਲੰਗੋਂਗ ਅਤੇ ਸਿਡਨੀ 'ਚ ਧੁੱਪੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ। ਨਿਊਕਾਸਲ 'ਚ ਧੁੱਪ ਚੜ੍ਹੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23 ਡਿਗਰੀ। ਬ੍ਰਿਸਬਨ 'ਚ ਦਿਨ ਖੁਸ਼ਗਵਾਰ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 26 ਡਿਗਰੀ। ਕੇਨਸ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਡਾਰਬਨ 'ਚ ਬਦਦਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।